ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਣੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖਹਿ ਲੱਖ ਕਰੋੜ ਸੱਚੈ ਸਭ ਤਾਣ ਸੱਚੈ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਇਨ ਸੱਚ ਜੋ ਮਰ ਜੰਮੇ ਸੋ ਕੱਚਨ ਕੱਚ ਨਾਨਕ ਸੱਚ ਧਿਆਇਨ ਸੱਚ ਜੋ ਮਰ ਜੰਮੇ ਸੋ ਕੱਚਨ ਕੱਚ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਆਸਾ ਰਾਗ ਦੀ ਵਾਰ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ। ਪਹਿਲੇ ਸ਼ਲੋਕ ਦੀ ਵਿਚਾਰ ਆਪ ਸੰਗਤਾਂ ਨੇ ਸਰਵਣ ਕੀਤੀ ਹੈ, ਜਿਸ ਦੇ ਅੰਦਰ ਹਜ਼ੂਰ ਨੇ ਸਤਿਗੁਰੂ ਦੀ ਮਹਿਮਾ ਵਰਣਨ ਕੀਤੀ ਹੈ। ਦੂਸਰੇ ਸ਼ਲੋਕ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਨੇ ਵੀ ਗੁਰਬਿਨ ਕੋਰ ਅੰਧਾਰ ਕਹਿ ਕੇ ਗੁਰੂ ਦੀ ਉਸਤਤੀ ਗੁਰੂ ਦੀ ਵਡਿਆਈ ਕੀਤੀ ਹੈ। ਤੀਜੇ ਸ਼ਲੋਕ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ, ਜਿਹੜੇ ਲੋਕ ਆਪਣੇ ਆਪ ਨੂੰ ਬਹੁਤੇ ਪੜ੍ਹੇ ਲਿਖੇ ਬੜੇ ਚੁਸਤ ਚਲਾਕ ਹਾਜ਼ਰ ਜਵਾਬ ਮੰਨਦੇ ਹਨ, ਉਹਨਾਂ ਨੂੰ ਵੀ ਇਹ ਸਲਾਹ ਦਿੱਤੀ ਹੈ, ਤੁਸੀਂ ਗੁਰੂ ਵਾਲੇ ਬਣੋ। ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੜਨ ਕਲ ਤਾਹੂ ਖਰੇ ਸੁਜਾਨ ਵੰਜਾਈ ਨੀ ਕਪਰੀ। ਜੇ ਤੂੰ ਪਾਣੀ ਦਾ ਤਾਰੂ ਤੈਰਾਕ ਵੀ ਹੈ ਤਾਂ ਵੀ ਕਿਸੇ ਸਿਆਣੇ ਮਲਾਹ ਦੇ ਕੋਲ ਜਾ ਕੇ ਜੁਗਤੀ ਪੁੱਛ, ਕਿਉਂਕਿ ਆਪਣੇ ਪਿੰਡ ਦੇ ਸਿਵਿਆਂ ਦਾ ਤੇ ਦੂਜੇ ਪਾਣੀਆਂ ਦਾ ਸਾਨੂੰ ਭੇਤ ਨਹੀਂ ਲੱਗ ਸਕਦਾ, ਇਸ ਲਈ ਮਲਾਹ ਹੀ ਤਰਨ ਦੀ ਜੁਗਤੀ ਦੱਸ ਸਕਦਾ ਹੈ। ਤਾਹੂ ਖਰੇ ਸੁਜਾਨ ਜਿਹੜੇ ਤੇਰੇ ਨਾਲੋਂ ਵੀ ਵੱਧ ਆਪਣੇ ਆਪ ਨੂੰ ਸਿਆਣੇ ਪੜ੍ਹੇ ਲਿਖੇ ਵਿਦਵਾਨ ਮੰਨਦੇ ਸਨ। ਵੰਜਾਈ ਨੀ ਕਪਰੀ ਇਹ ਇਸ ਦਰਿਆ ਦੀਆਂ ਸਾਗਰ ਦੀਆਂ ਲਹਿਰਾਂ ਨੇ ਰੋੜ ਦਿੱਤੇ ਹਨ। ਇਸ ਲਈ ਚਾਹੇ ਕੋਈ ਮਨੁੱਖ ਕਿੰਨਾ ਵੀ ਸਿਆਣਾ ਕਿਉਂ ਨਾ ਹੋਵੇ, ਪਰ ਸਤਿਗੁਰੂ ਨੇ ਸਲਾਹ ਦਿੱਤੀ ਬਈ ਗੁਰੂ ਵਾਲੇ ਜ਼ਰੂਰ ਬਣੋ, ਨਹੀਂ ਤੇ ਬੁਆੜ ਤਿਲਾਂ ਵਾਂਗ ਤੁਸੀਂ ਐਵੇਂ ਨਿਖਸਮੇ ਪਏ ਰਹਿ ਜਾਵੋਗੇ। ਪੌੜੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਹੜੇ ਬਹੁਤ ਦੋ ਗਹਿਰ ਗੰਭੀਰ ਸਵਾਲ ਸਨ, ਬਈ ਵਾਹਿਗੁਰੂ ਨੂੰ ਕਿਸ ਨੇ ਸਾਜਿਆ, ਕੁਦਰਤ ਕਿਸ ਨੇ ਬਣਾਈ, ਇਹਦਾ ਜਵਾਬ ਦਿੱਤਾ ਬਈ ਵਾਹਿਗੁਰੂ ਨੂੰ ਸਾਜਣ ਵਾਲਾ ਕੋਈ ਹੋਰ ਨਹੀਂ ਸੀ, ਆਪ ਹੀ ਨੇ ਆਪ ਸਾਜਿਓ। ਉਸ ਅਕਾਲ ਪੁਰਖ ਨੇ ਆਪਣੇ ਆਪ ਨੂੰ ਆਪ ਹੀ ਸਾਜਿਆ ਹੈ, ਆਪੇ ਆਪ ਨਿਰੰਜਨ ਸੋਏ, ਅਤੇ ਉਸ ਨੂੰ ਸਾਜਣ ਵਾਲਾ ਹੋਰ ਦੂਸਰਾ ਨਹੀਂ ਸੀ। ਨਾ ਤੂੰ ਬਾਪ ਨਾ ਮਾਏ ਕਿਨ ਤੂੰ ਜਾਇਆ, ਆਪ ਹੀ ਨਾ ਰਚਿਓ ਨਾਉ, ਤੇ ਫਿਰ ਵਾਹਿਗੁਰੂ ਨੇ ਨਾਮ ਵੀ ਆਪਣਾ ਆਪ ਹੀ ਰਚਿਆ। ਨਾਮ ਤੇ ਨਾਮੀ ਦੋਵੇਂ ਹੀ ਇੱਕ ਰੂਪ ਨੇ, ਦੋਈ ਕੁਦਰਤ ਸਾਜੀ ਹੈ। ਦੂਸਰੇ ਨੰਬਰ ਤੇ ਵਾਹਿਗੁਰੂ ਨੇ ਕੁਦਰਤ ਬਣਾਈ, ਮਾਇਆ ਪ੍ਰਕਿਰਤੀ ਦੀ ਰਚਨਾ ਕੀਤੀ, ਤੇ ਫਿਰ ਜਿਸ ਤੋਂ ਅੱਗੇ ਸਾਰਾ ਸੰਸਾਰ ਪੈਦਾ ਹੋਇਆ ਹੈ। ਹੁਣ ਅੱਗੇ ਦੂਸਰੇ ਸ਼ਲੋਕ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਤਨੀ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਚਨਾ ਹੈ, ਉਹ ਸਾਰੀ ਰਚਨਾ ਨੂੰ ਹੀ ਸੱਚ ਦੇ ਨਾਲ ਸੰਬੰਧਿਤ ਕਰਕੇ ਸੱਚੀ ਵਰਣਨ ਕਰਦੇ ਹਨ। ਕਿਉਂ? ਤਿੰਨ ਪ੍ਰਕਾਰ ਦੀ ਸੱਤਾ ਦਾ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ। ਇੱਕ ਪ੍ਰਤੀਪਾਸਕ ਸੱਤਾ ਹੁੰਦੀ ਹੈ, ਦੂਸਰੀ ਵਿਵਹਾਰਕ ਸੱਤਾ ਹੁੰਦੀ ਹੈ, ਤੀਸਰੀ ਪਰਮਾਰਥਕ ਸੱਤਾ ਹੁੰਦੀ ਹੈ। ਜਿਹੜੀ ਪ੍ਰਤੀਪਾਸਕ ਸੱਤਾ ਹੈ ਉਹ ਤੇ ਕੇਵਲ ਪ੍ਰਤੀਤੀ ਮਾਤਰ ਹੁੰਦੀ ਹੈ, ਪਰ ਉਹਦੇ ਨਾਲ ਕੋਈ ਵਿਹਾਰ ਸਿੱਧ ਨਹੀਂ ਹੁੰਦਾ। ਦੂਸਰੀ ਵਿਵਹਾਰਕ ਸੱਤਾ ਹੈ, ਜਿਵੇਂ ਸੰਸਾਰ ਦੇ ਪਦਾਰਥ ਨੇ, ਇਹਨਾਂ ਦੀ ਕੁਝ ਸਮੇਂ ਲਈ ਹੋਂਦ ਸਿਰ ਰਹਿੰਦੀ ਹੈ, ਇਹਦੇ ਨਾਲ ਸਾਡੇ ਸਾਰੇ ਕਾਰ ਵਿਹਾਰ ਚੱਲਦੇ ਨੇ। ਤੀਸਰੀ ਹੈ ਪਰਮਾਰਥਕ ਸੱਤਾ। ਜਿਹੜੀ ਪਰਮਾਰਥਕ ਸੱਤਾ ਹੈ ਉਹ ਸਦੀਵੀ ਰਹਿਣ ਵਾਲੀ ਚੀਜ਼ ਹੈ। ਜਿਵੇਂ ਆਮ ਤੌਰ ਤੇ ਗੁਰਬਾਣੀ ਵਿੱਚ ਇਹ ਗੱਲ ਲਿਖੀ ਹੋਈ ਹੈ ਵੀ ਸਾਚੇ ਤੇ ਪਵਨਾ ਪਇਆ, ਪਵਨਾ ਤੇ ਜਲ ਹੋਏ, ਜਲ ਤੇ ਤਰੇ ਪਵਨ ਸਾਜਿਆ, ਘਟ ਘਟ ਜੋਤ ਸਮੋਏ। ਇੱਕ ਐਸਾ ਤੱਤ ਵੀ ਹੈ ਜਿਹੜਾ ਕਦੀ ਨਾਸ਼ ਨਹੀਂ ਹੁੰਦਾ, ਉਹ ਹੈ ਸੱਚ। ਸਾਚੇ ਤੇ ਪਵਨਾ ਪਇਆ, ਉਹ ਸੱਚੇ ਪ੍ਰਭੂ ਤੋਂ। ਪਵਨਾ ਦਾ ਅਰਥ ਹੈ ਹਵਾ, ਗੈਸ ਪੈਦਾ ਹੋਈ। ਪਵਨਾ ਤੇ ਜਲ ਹੋਏ, ਉਸ ਹਵਾ ਤੋਂ ਅੱਗੇ ਪਾਣੀ ਹੋਂਦ ਵਿੱਚ ਆਇਆ, ਕਿਉਂਕਿ ਪਾਣੀ ਦੋ ਗੈਸਾਂ ਦਾ ਸੁਮੇਲ ਹੈ। ਜਦੋਂ ਨਖੇੜਦੇ ਹੋ ਤੇ ਪਾਣੀ ਦੀ ਹੋਂਦ ਖਤਮ ਹੋ ਜਾਂਦੀ ਹੈ। ਇਹ ਵਾਹਿਗੁਰੂ ਦੀ ਅਸਚਾਰਜ ਖੇਡ ਹੈ। ਪਹਿਲਾਂ ਉਸਨੇ ਹਵਾ ਪੈਦਾ ਕੀਤੀ, ਹਵਾ ਤੋਂ ਪਾਣੀ ਬਣਿਆ, ਤੇ ਪਾਣੀ ਤੋਂ ਅੱਗੇ ਸਾਰੇ ਸੰਸਾਰ ਦੀ ਸ੍ਰਿਸ਼ਟੀ ਦੀ ਰਚਨਾ ਹੋਈ। ਇਹਦਾ ਜਿਹੜਾ ਮੂਲਕ ਤੱਤ ਹੈ ਉਹ ਤੇ ਸੱਚ ਹੀ ਹੈ ਨਾ। ਜਿਵੇਂ ਆਮ ਤੌਰ ਤੇ ਜਿਹੜੇ ਵਿਗਿਆਨੀ ਨੇ ਉਹ ਵੀ ਇਸ ਗੱਲ ਨੂੰ ਮੰਨਦੇ ਹਨ ਬਈ ਇਹ ਜਿਹੜੀ ਸ੍ਰਿਸ਼ਟੀ ਹੈ ਇਹ ਪਰਮਾਣੂਆਂ ਤੋਂ ਪੈਦਾ ਹੋਈ ਹੈ। ਜਿਹੜੇ ਪਰਮਾਣੂ ਨੇ ਉਹ ਕਦੀ ਨਾਸ਼ ਨਹੀਂ ਹੁੰਦੇ। ਦੂਸਰੀ ਗੱਲ, ਉਹਨਾਂ ਪਰਮਾਣੂਆਂ ਦਾ ਸੰਯੋਗ ਤੇ ਵਿਯੋਗ ਅਕਸਰ ਹੁੰਦਾ ਰਹਿੰਦਾ ਹੈ। ਭਾਵ ਜਿੰਨੇ ਦੁਨੀਆਂ ਦੇ ਪਦਾਰਥ ਨੇ, ਚਾਹੇ ਸਰੀਰ ਨੇ, ਕੋਈ ਜੀਵ ਜੰਤ ਨੇ, ਉਹ ਸਾਰੇ ਪਰਮਾਣੂਆਂ ਤੋਂ ਹੀ ਬਣੇ ਹੋਏ ਹਨ। ਕਦੇ ਉਹ ਪਰਮਾਣੂ ਜੁੜ ਜਾਂਦੇ ਨੇ, ਕੋਈ ਵਜੂਦ ਹੋਂਦ ਵਿੱਚ ਆ ਜਾਂਦਾ, ਕਦੇ ਉਹ ਨਿਖੜ ਜਾਂਦੇ ਨੇ, ਉਹ ਵਜੂਦ ਖਤਮ ਹੁੰਦਾ ਦਿਖਾਈ ਦਿੰਦਾ, ਪਰ ਇਹਦਾ ਮੂਲਕ ਅਸਲਾ ਹੈ ਪਰਮਾਣੂ, ਉਹ ਖਤਮ ਨਹੀਂ ਹੁੰਦੇ। ਇਹਨੂੰ ਪਰਮਾਰਥਕ ਸੱਤਾ ਕਹਿੰਦੇ ਨੇ। ਲਓ ਹੁਣ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਸਾਚੇ ਕੋ ਬਣਾਇਓ ਤਾਂ ਤੇ ਸਾਚੋ ਹੀ ਸੁਹਾਇਓ ਹੈ। ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਵੀ ਇਹ ਸੱਚੇ ਅਕਾਲ ਪੁਰਖ ਵਾਹਿਗੁਰੂ ਨੇ ਸੰਸਾਰ ਨੂੰ ਬਣਾਇਆ ਹੈ, ਇਸ ਲਈ ਇਹ ਸਾਨੂੰ ਸੱਚਾ ਪ੍ਰਤੀਤ ਹੋ ਰਿਹਾ ਹੈ। ਭਾਵ ਨਾ ਕਿਸੇ ਪਦਾਰਥ ਦੀ ਨਾ ਕਿਸੇ ਮਨੁੱਖ ਦੀ ਸਦੈਵੀ ਹੋਂਦ ਖਤਮ ਨਹੀਂ ਹੁੰਦੀ। ਇਹਦਾ ਕੋਈ ਨਾ ਕੋਈ ਅਸਲਾ ਕੋਈ ਐਸਾ ਤੱਤ ਹੈ ਜੋ ਪਿੱਛੇ ਹਮੇਸ਼ਾ ਲਈ ਕਾਇਮ ਰਹਿੰਦਾ ਹੈ। ਸਤਿਗੁਰੂ ਉਸ ਪੱਖ ਤੋਂ ਹੁਣ ਅੱਗੇ ਵਾਹਿਗੁਰੂ ਦੀ ਰਚਨਾ ਨੂੰ ਸੱਚ ਵਰਣਨ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਇਸ ਪਾਵਨ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ। ਹੇ ਵਾਹਿਗੁਰੂ ਜੀ, ਤੁਸੀਂ ਜਿਹੜੇ ਖੰਡ ਬਣਾਏ ਨੇ, ਖੰਡ ਕਹਿੰਦੇ ਨੇ ਧਰਤੀ ਦੇ ਭਾਗ ਨੂੰ, ਟੁਕੜੇ ਨੂੰ। ਜਿਹੜੀ ਇਹ ਪਾਰਥ ਖੰਡ ਦੀ ਧਰਤੀ ਹੈ ਉਹਦੇ ਨੌ ਖੰਡ ਮੰਨੇ ਨੇ। ਹਜ਼ੂਰ ਕਹਿੰਦੇ ਨੇ ਸੱਚੇ ਤੇਰੇ ਖੰਡ। ਹੇ ਵਾਹਿਗੁਰੂ ਜੀ, ਤੁਸਾਂ ਜੋ ਖੰਡ ਪੈਦਾ ਕੀਤੇ ਨੇ, ਧਰਤੀ ਦੇ ਟੁਕੜੇ ਬਣਾਏ ਨੇ, ਇਹ ਵੀ ਸੱਚੇ ਨੇ। ਇਹਨਾਂ ਦੀ ਜਿਹੜੀ ਮੂਲਕ ਪ੍ਰਕਿਰਤੀ ਹੈ ਉਹ ਸਦੈਵੀ ਰਹਿਣ ਵਾਲੀ ਹੈ। ਹੇ ਵਾਹਿਗੁਰੂ ਜੀ, ਤੇਰੇ ਖੰਡ ਵੀ ਸੱਚੇ ਨੇ ਤੇ ਸੱਚੇ ਬ੍ਰਹਿਮੰਡ ਤੇ ਬ੍ਰਹਿਮੰਡ ਜਿੰਨੇ ਬ੍ਰਹਿਮੰਡ ਨੇ ਇਹ ਵੀ ਸੱਚੇ ਨੇ। ਖੰਡ ਤੇ ਬ੍ਰਹਿਮੰਡ ਇਹ ਬਹੁ ਵਚਨੀ ਸ਼ਬਦ ਨੇ। ਹੇ ਵਾਹਿਗੁਰੂ ਜੀ, ਤੇਰੇ ਬਣਾਏ ਹੋਏ ਖੰਡ ਵੀ ਸਾਰੇ ਸੱਚੇ ਨੇ ਤੇ ਤੇਰੇ ਪੈਦਾ ਕੀਤੇ ਸਾਰੇ ਬ੍ਰਹਿਮੰਡ ਵੀ ਸੱਚੇ ਨੇ। ਬ੍ਰਹਿਮੰਡ ਦਾ ਅਰਥ ਹੈ ਵੀ ਉਸ ਵਾਹਿਗੁਰੂ ਪਰਮੇਸ਼ਰ ਨੇ ਇੱਕ ਐਸਾ ਪਹਿਲਾਂ ਅੰਡਾ ਪੈਦਾ ਕੀਤਾ ਤੇ ਉਸ ਅੰਡੇ ਤੋਂ ਅੱਗੇ ਬ੍ਰਹਿਮੰਡ ਪੈਦਾ ਹੋਇਆ। ਜਿਨ ਅੰਡ ਤੇ ਬ੍ਰਹਿਮੰਡ ਕੀਨੇ ਸੇ 14 ਖੰਡ, ਇਹ ਕਲਗੀਧਰ ਪਾਤਸ਼ਾਹ ਦੇ ਬਚਨ ਨੇ। ਉਸ ਵਾਹਿਗੁਰੂ ਨੇ ਇੱਕ ਅੰਡੇ ਨੂੰ ਜਨਮ ਦਿੱਤਾ, ਉਸ ਜਦੋਂ ਅੰਡੇ ਨੂੰ ਭੰਨਿਆ ਅੱਗੇ ਬ੍ਰਹਿਮੰਡ ਬਣ ਗਿਆ। ਇਉਂ ਉਸ ਵਾਹਿਗੁਰੂ ਪਰਮੇਸ਼ਰ ਨੇ ਜਿਤਨੇ ਵੀ ਖੰਡ ਬ੍ਰਹਿਮੰਡ ਪੈਦਾ ਕੀਤੇ ਨੇ, ਹਜ਼ੂਰ ਕਹਿੰਦੇ ਇਹ ਸੱਚੇ ਨੇ। ਭਾਵ ਇਹਨਾਂ ਦਾ ਅਸਲਾ ਜਿਹੜਾ ਹੈ ਨਾ, ਉਹ ਕਦੀ ਨਾਸ਼ ਹੋਣ ਵਾਲਾ ਨਹੀਂ ਹੈ। ਸੱਚੇ ਤੇਰੇ ਲੋ ਸੱਚੇ ਆਕਾਰ। ਹੇ ਵਾਹਿਗੁਰੂ ਜੀ, ਤੇਰੇ ਲੋਕ ਵੀ ਸੱਚੇ ਨੇ, ਜਿਵੇਂ 14 ਲੋਕ ਮੰਨੇ ਨੇ ਇਹ ਵੀ ਸਾਰੇ ਸੱਚੇ ਨੇ। ਇਹਦਾ ਮਤਲਬ ਇਹ ਹੈ ਇਹਨਾਂ ਵਿੱਚ ਇੱਕ ਐਸਾ ਤੱਤ ਹੈ ਜੋ ਕਦੀ ਨਾਸ਼ ਨਹੀਂ ਹੁੰਦਾ। ਸੱਚੇ ਆਕਾਰ ਤੇ ਜਿਤਨੇ ਵੀ ਆਕਾਰ ਅਸੀਂ ਰੰਗ ਰੂਪ ਵਜੂਦ ਵੇਖ ਰਹੇ ਹਾਂ, ਚਾਹੇ ਕਿਸੇ ਜੀਵ ਦਾ ਹੈ ਚਾਹੇ ਕਿਸੇ ਪਦਾਰਥ ਦਾ ਹੈ, ਇਹ ਵੀ ਸਾਰੇ ਸੱਚੇ ਨੇ। ਇਹਦਾ ਮਤਲਬ ਇਹਦੇ ਵਿੱਚ ਇੱਕ ਐਸਾ ਤੱਤ ਹੈ ਸਾਰੀਆਂ ਚੀਜ਼ਾਂ ਦੇ ਵਿੱਚ। ਸਰਵ ਜੋ ਤੇਰੀ ਪਸਰ ਰਹੀ ਜੈ ਜੈ ਦੇਖਾਂ ਤੈ ਨਰ ਹਰੀ, ਉਹ ਕਦੇ ਨਾਸ ਹੋਣ ਵਾਲੀ ਨਹੀਂ ਹੈ। ਸੱਚੇ ਤੇਰੇ ਕਰਨੇ ਸਰਬ ਵਿਚਾਰ। ਹੇ ਵਾਹਿਗੁਰੂ ਜੀ, ਤੇਰੇ ਕਰਨੇ ਦਾ ਅਰਥ ਹੈ ਕੰਮ। ਤੇਰੇ ਕੰਮ ਵੀ ਸਾਰੇ ਸੱਚੇ ਨੇ ਤੇ ਸਰਬ ਵਿਚਾਰ, ਸਾਰੇ ਵਿਚਾਰ ਵੀ ਤੇਰੇ ਸੱਚੇ ਨੇ। ਇਹਦਾ ਮਤਲਬ ਇਹ ਹੈ ਵੀ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਮੂਲ ਉਹ ਵਾਹਿਗੁਰੂ ਪਰਮੇਸ਼ਰ ਆਪ ਹੈ, ਇਸ ਲਈ ਤੇਰੇ ਕੰਮ ਵੀ ਸਾਰੇ ਸੱਚੇ ਨੇ ਤੇ ਤੇਰੇ ਵਿਚਾਰ ਵੀ ਸਾਰੇ ਸੱਚੇ ਹਨ। ਸੱਚਾ ਤੇਰਾ ਅਮਰ ਸੱਚਾ ਦੀਬਾਨ। ਹੇ ਵਾਹਿਗੁਰੂ ਜੀ, ਅਮਰ ਅਮਰ ਤੋਂ ਮੁਰਾਦ ਹੈ ਰਾਜ ਦੀ। ਤੇਰਾ ਰਾਜ ਵੀ ਸੱਚਾ ਹੈ ਤੇ ਸੱਚਾ ਦੀਬਾਨ, ਦੀਬਾਨ ਦਾ ਤੇਰਾ ਦਰਬਾਰ ਵੀ ਸੱਚਾ ਹੈ। ਤੇਰਾ ਰਾਜ ਵੀ ਸੱਚਾ ਹੈ ਤੇ ਤੇਰਾ ਦਰਬਾਰ ਵੀ ਸੱਚਾ ਹੈ। ਸੱਚਾ ਤੇਰਾ ਹੁਕਮ ਸੱਚਾ ਫੁਰਮਾਨ। ਹੇ ਵਾਹਿਗੁਰੂ ਜੀ, ਤੇਰਾ ਹੁਕਮ ਵੀ ਸੱਚਾ ਹੈ ਤੇ ਤੇਰਾ ਫੁਰਮਾਨ ਸ਼ਾਹੀ ਪਰਵਾਨਾ ਵੀ ਸੱਚਾ ਹੈ। ਕਿਉਂਕਿ ਬਾਦਸ਼ਾਹ ਦਾ ਹੁਕਮ ਦੋ ਕਿਸਮ ਦੇ ਨਾਲ ਲਾਗੂ ਹੁੰਦਾ। ਇੱਕ ਤਾਂ ਉਹ ਮੂੰਹੋਂ ਆਪਣੇ ਕੋਈ ਗੱਲ ਕਹਿੰਦਾ, ਉਹਨੂੰ ਕਹਿੰਦੇ ਨੇ ਹੁਕਮ, ਤੇ ਇੱਕ ਲਿਖਤੀ ਰੂਪ ਦੇ ਵਿੱਚ ਆਰਡਰ ਕਰਦਾ, ਉਹਨੂੰ ਕਹਿੰਦੇ ਸ਼ਾਹੀ ਪਰਵਾਨਾ। ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ, ਤੇਰਾ ਹੁਕਮ ਵੀ ਸੱਚਾ ਹੈ ਤੇ ਤੇਰਾ ਫੁਰਮਾਨ ਸ਼ਾਹੀ ਪ੍ਰਵਾਨਾ ਵੀ ਸੱਚਾ ਹੈ। ਸੱਚਾ ਤੇਰਾ ਕਰਮ ਸੱਚਾ ਨੀਸਾਨ, ਹੇ ਵਾਹਿਗੁਰੂ ਜੀ ਤੇਰਾ ਕਰਮ ਇਹ ਬਖਸ਼ਿਸ਼ ਦਾ ਲੇਖ ਵੀ ਸੱਚਾ ਹੈ, ਸੱਚਾ ਨੀਸਾਨ, ਤੇ ਜਿਹੜਾ ਜੀਵਾਂ ਦੇ ਮੱਥੇ ਤੇ ਕਰਮਾਂ ਦਾ ਲੇਖ ਲਿਖਿਆ ਹੋਇਆ ਹੈ ਇਹ ਵੀ ਸੱਚਾ ਹੈ। ਤੇਰੀ ਬਖਸ਼ਿਸ਼ ਦਾ ਲੇਖ ਵੀ ਸੱਚਾ ਹੈ ਤੇ ਜਿਹੜਾ ਜੀਵਾਂ ਦੇ ਮੱਥੇ ਉੱਤੇ ਕਰਮਾਂ ਦਾ ਨਿਸ਼ਾਨ ਕਰਮਾਂ ਦਾ ਲੇਖ ਲਿਖਿਆ ਹੈ ਉਹ ਵੀ ਸੱਚਾ ਹੈ। ਕੁਛ ਵਿਦਵਾਨਾਂ ਨੇ ਇਹਦਾ ਅਰਥ ਇਉਂ ਵੀ ਕੀਤਾ ਹੈ, ਸੱਚਾ ਤੇਰਾ ਕਰਮ, ਤੇਰਾ ਕਰਮ ਬਖਸ਼ਿਸ਼ ਦਾ ਲੇਖ ਵੀ ਸੱਚਾ ਹੈ ਤੇ ਸੱਚਾ ਨਿਸ਼ਾਨ, ਉਹਦਾ ਨਿਸ਼ਾਨ ਜਿਹੜਾ ਪ੍ਰਗਟਾ ਹੈ ਉਹ ਵੀ ਸੱਚਾ ਹੈ। ਸੋ ਰਹੁ ਵਿਚਾਰ, ਪਰ ਇਹ ਅਰਥ ਪ੍ਰਸੰਗਕ ਹੈ, ਤੇਰਾ ਕਰਮ ਬਖਸ਼ਿਸ਼ ਦਾ ਲੇਖ ਵੀ ਸੱਚਾ ਹੈ ਤੇ ਤੂੰ ਜੋ ਜੀਵਾਂ ਦੇ ਮੱਥੇ ਉੱਤੇ ਕਰਮਾਂ ਦਾ ਲੇਖ ਲਿਖਿਆ ਉਹ ਵੀ ਸੱਚਾ ਹੈ। ਸੱਚੇ ਤੁਦ ਆਖਿਆ ਹੈ ਲੱਖ ਕਰੋੜ, ਸੱਚਾ ਸਭ ਤਾਣ ਸੱਚਾ ਸਭ ਜੋਰ। ਹੇ ਵਾਹਿਗੁਰੂ ਜੀ, ਬਈ ਜਿੰਨੇ ਵੀ ਜੀਵ ਤੈਨੂੰ ਆਖਦੇ ਨੇ ਉਹਨਾਂ ਦੀ ਗਿਣਤੀ ਨੂੰ ਕੋਈ ਕਰ ਸਕਦਾ? ਲੱਖਾਂ ਕਰੋੜਾਂ ਜੀਵ ਨੇ ਜੋ ਤੇਰਾ ਜਸ ਆਖਦੇ ਨੇ, ਉਹ ਵੀ ਸਾਰੇ ਸੱਚੇ ਨੇ। ਸੱਚਾ ਸਭ ਤਾਣ, ਹੇ ਵਾਹਿਗੁਰੂ, ਸਾਰੇ ਤਾਣ ਤੇਰੇ ਬਲ ਕਰਕੇ ਸੱਚੇ ਨੇ ਤੇ ਤੇਰੇ ਜ਼ੋਰ ਕਰਕੇ ਸਾਰੇ ਸੱਚੇ ਹਨ, ਕਿਉਂਕਿ ਜਿੰਨੇ ਵੀ ਖੰਡ ਬ੍ਰਹਿਮੰਡ ਨੇ ਤੇ ਜਿਤਨੇ ਵੀ ਜੀਵ ਜੰਤ ਨੇ ਉਹਨਾਂ ਦੇ ਪਿੱਛੇ ਅਕਸਰ ਤਾਕਤ ਤਾਂ ਤੇਰੀ ਕੰਮ ਕਰਦੀ ਹੈ, ਤੇਰੀ ਕੁਦਰਤ ਦਾ ਜ਼ੋਰ ਹੈ। ਇਸੇ ਲਈ ਸੱਚਾ ਹੈ ਸਭ ਤਾਣ, ਉਹ ਸਾਰੇ ਤੇਰੇ ਤਾਣ ਕਰਕੇ ਹੀ ਸੱਚੇ ਨੇ ਤੇ ਤੇਰੇ ਚੇਤਨ ਸੱਤਾ ਦੇ ਜ਼ੋਰ ਕਰਕੇ ਹੀ ਸਾਰੇ ਸੱਚੇ ਹਨ। ਸੱਚੀ ਤੇਰੀ ਸਿਫਤ ਸੱਚੀ ਸਲਾਹ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ। ਹੇ ਪਾਤਸ਼ਾਹ, ਹੇ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ, ਸੱਚੀ ਤੇਰੀ ਸਿਫਤ, ਤੇਰੀ ਸਿਫਤ ਵੀ ਸੱਚੀ ਹੈ, ਤੇਰੀ ਸਲਾਹ, ਤੇਰੀ ਜਿਹੜੀ ਸਲਾਹ ਹੈ ਉਹ ਵੀ ਸੱਚੀ ਹੈ। ਜਿਹੜਾ ਸਿਫਤ ਤੇ ਸਲਾਹ ਦੋ ਸ਼ਬਦ ਨੇ, ਇਹਦੇ ਬਾਰੇ ਮਹਾਂਪੁਰਖ ਥੋੜਾ ਜਿਹਾ ਅੰਤਰ, ਜੋ ਇੱਕ ਭੇਦ ਹੈ ਉਹ ਸਮਝਾਉਂਦੇ ਸਨ। ਸਿਫਤ ਉਹ ਹੁੰਦੀ ਹੈ ਜੋ ਕਿਸੇ ਦੇ ਮੂੰਹ ਤੇ ਵਡਿਆਈ ਕੀਤੀ ਜਾਵੇ, ਤੇ ਸਲਾਹ ਉਹ ਹੁੰਦੀ ਹੈ ਕਿਸੇ ਦੀ ਪਿੱਠ ਪਿੱਛੇ ਤਾਰੀਫ ਕੀਤੀ ਜਾਵੇ। ਪਰ ਜਿਹੜੀ ਪਿੱਠ ਪਿੱਛੇ ਤਾਰੀਫ ਕੀਤੀ ਹੁੰਦੀ ਹੈ ਉਹ ਵਧੇਰੇ ਅੱਛੀ ਮੰਨੀ ਜਾਂਦੀ ਹੈ, ਤੇ ਜਿਹੜਾ ਕੋਈ ਮੂੰਹ ਤੇ ਐਵੇਂ ਝੂਠੀ ਤਾਰੀਫ ਕਰੇ ਉਹ ਗਲਤ ਹੁੰਦਾ। ਹਜ਼ੂਰ ਕਹਿੰਦੇ ਨੇ ਸੱਚੀ ਤੇਰੀ ਸਿਫਤ, ਹੇ ਵਾਹਿਗੁਰੂ ਤੇਰੀ ਸਿਫਤ ਵੀ ਸੱਚੀ ਹੈ, ਭਾਵ ਜੋ ਤੇਰੇ ਸਾਹਮਣੇ ਬੈਠ ਕੇ ਤੇਰੀ ਉਸਤ ਕਰਦਾ ਉਹ ਤੇਰੀ ਸਿਫਤ ਵੀ ਸੱਚੀ ਹੈ। ਸੱਚੀ ਸਲਾਹ, ਜਿਹੜੀ ਤੇਰੀ ਪਿੱਠ ਪਿੱਛੇ ਵੀ ਕੋਈ ਸਲਾਹਤ ਕਰਦਾ ਉਹ ਵੀ ਸੱਚੀ ਹੈ। ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਹੇ ਵਾਹਿਗੁਰੂ ਤੇਰੀ ਕੁਦਰਤ ਵੀ ਸੱਚੀ ਹੈ, ਕਿਉਂਕਿ ਕੁਦਰਤ ਵਾਹਿਗੁਰੂ ਦੀ ਸ਼ਕਤੀ ਜੋ ਹੋਈ, ਸ਼ਕਤੀ ਸ਼ਕਤੇ ਦੇ ਅਧੀਨ ਹੁੰਦੀ ਹੈ, ਇਹ ਕੁਦਰਤ ਕਾਦਰ ਦੇ ਅਧੀਨ ਹੈ। ਸੱਚੀ ਤੇਰੀ ਕੁਦਰਤ, ਹੇ ਵਾਹਿਗੁਰੂ ਤੇਰੀ ਕੁਦਰਤ ਵੀ ਸੱਚੀ ਹੈ। ਸੱਚੇ ਪਾਤਸ਼ਾਹ, ਤੂੰ ਆਪ ਸੱਚਾ ਪਾਤਸ਼ਾਹ ਹੈ। ਨਾਨਕ ਸੱਚ ਧਿਆਏ ਨ ਸੱਚ, ਜੋ ਮਰ ਜੰਮੇ ਸੋ ਕੱਚਨ ਕੱਚ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜੋ ਸੱਚ ਨੂੰ ਧਿਆਉਂਦੇ ਹਨ ਉਹ ਵੀ ਸੱਚ ਸਰੂਪ ਹੋ ਜਾਂਦੇ ਹਨ। ਜੋ ਮਰ ਜੰਮੇ ਸੋ ਕੱਚਨ ਕੱਚ, ਬਈ ਜਿਹੜੇ ਜੰਮਦੇ ਮਰਦੇ ਰਹਿੰਦੇ ਨੇ, ਬਈ ਉਹ ਕੱਚਨ ਕੱਚ, ਉਹ ਕੱਚ ਨਾਲੋਂ ਵੀ ਕੱਚੇ ਨੇ। ਇੱਕ ਤਾਂ ਕੱਚ ਵੀ ਪੱਕਾ ਹੁੰਦਾ ਨਾ, ਉਹ ਛੇਤੀ ਕਿਤੇ ਟੁੱਟਦਾ ਨਹੀਂ, ਤੇ ਇੱਕ ਕੱਚਾ ਕੱਚ ਵੀ ਹੁੰਦਾ ਜਿਹੜਾ ਇੱਕਦਮ ਮਾੜੀ ਜਿਹੀ ਠੋਕਰ ਲੱਗੀ ਨਹੀਂ ਤੇ ਟੁੱਟ ਜਾਂਦਾ। ਹਜ਼ੂਰ ਕਹਿੰਦੇ ਨੇ ਉਹ ਕੱਚ ਵਰਗੇ ਕੱਚੇ ਨੇ, ਜਿਹੜੇ ਜੰਮਦੇ ਮਰਦੇ ਨੇ, ਭਾਵ ਜਿਹੜੇ ਸੱਚ ਨੂੰ ਨਹੀਂ ਧਿਆਉਂਦੇ ਤੇ ਜੰਮਦੇ ਮਰਦੇ ਨੇ, ਉਹ ਕੱਚ ਨਾਲੋਂ ਵੀ ਕੱਚੇ ਨੇ। ਜਿਹੜੇ ਨਵੇਂ ਵਿਦਵਾਨ ਨੇ ਉਹਨਾਂ ਨੇ ਇਸ ਪਾਠ ਨੂੰ ਕੱਚ ਨਿਕੱਚ ਇਸ ਢੰਗ ਦੇ ਨਾਲ ਵੀ ਪਾਤਸ਼ੀਦ ਕੀਤਾ ਹੈ, ਪਰ ਸੰਪਰਦਾਇ ਦੇ ਵਿੱਚ, ਪ੍ਰਾਚੀਨ ਸੰਪਰਦਾਵਾਂ ਦੇ ਵਿੱਚ ਕੱਚਨ ਕੱਚ ਹੀ ਪਾਠ ਪ੍ਰਚਲਿਤ ਚੱਲਿਆ ਆ ਰਿਹਾ ਹੈ, ਵੀ ਉਹ ਕੱਚ ਨਾਲੋਂ ਵੀ ਕੱਚੇ ਹਨ। ਮਹੱਲਾ ਪਹਿਲਾ। ਵੱਡੀ ਵਡਿਆਈ ਜਾਂ ਵੱਡਾ ਨਾਓ, ਵੱਡੀ ਵਡਿਆਈ ਜਾਂ ਸੱਚ ਨਿਆਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ। ਹੁਣ ਦੂਸਰੇ ਸ਼ਲੋਕ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਵੱਡੀ ਵਡਿਆਈ ਦਾ ਜ਼ਿਕਰ ਕਰਦੇ ਹਨ। ਵੱਡੀ ਵਡਿਆਈ ਜਾਂ ਵੱਡਾ ਨਾਓ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਬਹੁਤ ਵੱਡਾ ਹੈ, ਜਾਂ ਵੱਡਾ ਨਾਓ ਜਿਸਦਾ ਵੱਡਾ ਨਾਮ ਹੈ, ਉਸ ਵੱਡੇ ਨਾਮ ਕਰਕੇ ਹੀ ਵੱਡੀ ਵਡਿਆਈ, ਉਸ ਵਾਹਿਗੁਰੂ ਦੀ ਵਡਿਆਈ ਵੀ ਵੱਡੀ ਹੈ। ਜਿਸ ਮਨੁੱਖ ਦਾ ਨਾਮ ਵੱਡਾ ਹੋਵੇ ਉਹਦੀ ਵਡਿਆਈ ਵੀ ਵੱਡੀ ਹੁੰਦੀ। ਸ੍ਰੀ ਆਸਾ ਜੀ ਦੀ ਵਾਰ ਦੇ ਅਖੀਰਲੇ ਸ਼ਲੋਕ ਵਿੱਚ ਵੀ ਸਤਿਗੁਰੂ ਨੇ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ, ਉਸ ਵੱਡੇ ਅਕਾਲ ਪੁਰਖ ਦੀਆਂ ਵੱਡੀਆਂ ਵਡਿਆਈਆਂ ਹੀ ਬਿਆਨ ਕੀਤੀਆਂ ਹਨ। ਵੱਡੀ ਵਡਿਆਈ ਜਾਂ ਵੱਡਾ ਨਾਉ, ਹਜ਼ੂਰ ਕਹਿੰਦੇ ਨੇ ਜਿਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵੱਡਾ ਹੈ ਤੇ ਵੱਡੀ ਵਡਿਆਈ, ਉਸ ਵੱਡੇ ਨਾਮ ਕਰਕੇ ਉਹਦੀ ਵਡਿਆਈ ਵੀ ਵੱਡੀ ਹੋ ਰਹੀ ਹੈ। ਵੱਡੀ ਵਡਿਆਈ ਜਾਂ ਸੱਚ ਨਿਆਉ, ਜਿਸ ਵਾਹਿਗੁਰੂ ਦਾ ਨਿਆਂ ਵੀ ਸੱਚਾ ਹੈ ਇਸ ਲਈ ਉਹਦੀ ਵੱਡੀ ਵਡਿਆਈ ਹੋ ਰਹੀ ਹੈ। ਉਸ ਵਾਹਿਗੁਰੂ ਦਾ ਸੱਚਾ ਨਿਆਂ ਕਿਹੋ ਜਿਹਾ ਹੈ, ਉੱਥੇ ਬਿਲਕੁਲ ਕੋਈ ਕਿਸੇ ਨਾਲ ਧੱਕਾ ਨਹੀਂ ਹੁੰਦਾ, ਕੋਈ ਬੇਇਨਸਾਫੀ ਨਹੀਂ ਹੁੰਦੀ। ਉੱਥੇ ਜੋ ਜੋ ਮਨੁੱਖ ਦੇ ਕਰਮ ਹੁੰਦੇ ਨੇ ਉਹਦੇ ਅਨੁਸਾਰ ਵਾਹਿਗੁਰੂ ਪਰਮੇਸ਼ਰ ਸਾਰਿਆਂ ਨੂੰ ਸੁੱਖ ਦੁੱਖ ਜਸ ਅਪਜਸ ਸਭ ਕੁਝ ਦਿੰਦਾ ਹੈ। ਹਜ਼ੂਰ ਕਹਿੰਦੇ ਨੇ ਜਦੋਂ ਜਿਸ ਵਾਹਿਗੁਰੂ ਦੇ ਘਰ ਵਿੱਚ ਸੱਚਾ ਨਿਆਂ ਹੈ ਇਸ ਲਈ ਉਹਦੀ ਵੱਡੀ ਵਡਿਆਈ ਆਖੀ ਜਾਂਦੀ ਹੈ। ਵੱਡੀ ਵਡਿਆਈ ਜਾਂ ਨਿਹਚਲ ਥਾਓ, ਵੱਡੀ ਵਡਿਆਈ ਜਾਣ ਆਲਾਓ। ਹਜ਼ੂਰ ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਇਸ ਲਈ ਵੀ ਵਡਿਆਈ ਵੱਡੀ ਹੈ ਜਾਂ ਨਿਹਚਲ ਥਾਓ, ਕਿਉਂਕਿ ਉਸ ਵਾਹਿਗੁਰੂ ਦਾ ਜਿਹੜਾ ਅਸਥਾਨ ਹੈ ਉਹ ਅਚਲ ਹੈ। ਬਾਕੀ ਤਾਂ ਜਿਤਨੇ ਵੀ ਹੋਰ ਅਸਥਾਨ ਨੇ, ਜਿੰਨੇ ਲੋਕ ਨੇ, ਜਿੰਨੇ ਤਬਕ ਨੇ, ਸਾਰੇ ਨਾਸ ਹੋ ਜਾਂਦੇ ਹਨ। ਇੰਦਰ ਲੋਕ ਸ਼ਿਵ ਲੋਕੈ ਜੈਬੋ, ਉਸੇ ਤਪ ਕਰ ਬਾਹਰ ਐਬੋ। ਪਰ ਵਾਹਿਗੁਰੂ ਦਾ ਜਿਹੜਾ ਅਸਥਾਨ ਹੈ ਉਹ ਕਦੇ ਨਾਸ ਹੋਣ ਵਾਲਾ ਨਹੀਂ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਮਦੀਨੇ ਵਿੱਚ ਗਏ, ਉੱਥੇ ਮੁਹੰਮਦ ਸਾਹਿਬ ਦੀ ਕਬਰ ਸੀ। ਸਤਿਗੁਰੂ ਖੜਾਵਾਂ ਪਾ ਕੇ, ਪਊਏ ਪਾ ਕੇ ਉਸ ਕਬਰ ਵੱਲ ਨੂੰ ਜਾ ਰਹੇ ਸਨ, ਜਿਹੜੇ ਉੱਥੋਂ ਦੇ ਮਜੌਰ ਸਨ। ਤੇ ਉਹਨਾਂ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਵਰਜਿਆ, ਕਹਿਣ ਲੱਗੇ ਤੁਸੀਂ ਕਾਫਰ ਹੋ, ਤੁਸੀਂ ਇੱਥੇ ਨਹੀਂ ਆ ਸਕਦੇ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਬਈ ਅਸੀਂ ਕਾਫਰ ਨਹੀਂ, ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਆਸ਼ਕ ਹਾਂ। ਕਹਿਣ ਲੱਗੇ ਫਿਰ ਤੁਸੀਂ ਇਹ ਖੜਾਵਾਂ ਕਿਉਂ ਪਹਿਨੀਆਂ ਨੇ, ਇਹ ਪਵਿੱਤਰ ਜਗ੍ਹਾ ਹੈ, ਤੁਹਾਨੂੰ ਜੋੜੇ ਲਾ ਕੇ ਆਉਣਾ ਚਾਹੀਦਾ ਸੀ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸਾਨੂੰ ਪਹਿਲਾਂ ਇਹ ਤਾਂ ਦੱਸੋ ਇਹ ਜਗ੍ਹਾ ਹੈ ਕਿਸ ਦੀ। ਇਹ ਕਹਿੰਦੇ ਸਾਡੇ ਹਜ਼ਰਤ ਮੁਹੰਮਦ ਸਾਹਿਬ ਦਾ ਮੁਕਾਮ ਹੈ, ਇੱਥੇ ਉਹ ਹਮੇਸ਼ਾ ਰਹਿੰਦੇ ਨੇ। ਜਦੋਂ ਇਹ ਗੱਲ ਸੁਣੀ ਤਾਂ ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਸ਼ਬਦ ਉਚਾਰਨ ਕੀਤਾ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਮੁਕਾਮ ਕਰ ਕਰ ਬੈਸਣਾ ਨਿਤ ਚੱਲਣਾ ਕੀ ਧੋਖ, ਮੁਕਾਮ ਤਾਂ ਪਰ ਜਾਣੀਆਂ ਜਾਂ ਰਹਿ ਨਿਹ ਚੱਲੋ। ਦੁਨੀਆਂ ਕੈਸ ਮੁਕਾਮੇ, ਦੁਨੀਆਂ ਦਾ ਮੁਕਾਮ, ਦੁਨੀਆਂ ਦਾ ਟਿਕਾਣਾ ਕੋਈ ਹਮੇਸ਼ਾ ਰਹਿਣ ਵਾਲਾ ਨਹੀਂ ਹੈ। ਅਖੀਰ ਤੇ ਗੁਰੂ ਮਹਾਰਾਜ ਨੇ ਇਹ ਨਿਚੋੜ ਕੱਢਿਆ, ਦਿਨ ਰਵ ਚੱਲੈ ਨਿਸਸ ਚੱਲੈ ਤਾਰਕਾ ਲੱਖ ਭਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਕੋਏ। ਹੋਰ ਤੇ ਸਭ ਕੁਝ ਨਾਸ ਹੋ ਜਾਵੇਗਾ, ਇੱਥੋਂ ਤੱਕ ਸੂਰਜ ਤੇ ਚੰਦਰਮਾ ਵੀ, ਦਿਨ ਤੇ ਰਾਤ ਵੀ, ਸਾਰੇ ਤਾਰੇ ਵੀ, ਗ੍ਰਹਿ ਵੀ ਅਲੋਪ ਹੋ ਜਾਣਗੇ, ਪਰ ਵਾਹਿਗੁਰੂ ਦਾ ਮੁਕਾਮ ਉਹ ਕਦੀ ਅਲੋਪ ਨਹੀਂ ਹੋਵੇਗਾ। ਦਿਨ ਰਵ ਚੱਲੈ ਨਿਸਸ ਚੱਲੈ ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਕੋਏ। ਉਸ ਮੁਕਾਮ ਦਾ ਨਾਮ ਸਤਿਗੁਰੂ ਨੇ ਸੱਚਖੰਡ ਬਿਆਨ ਕੀਤਾ, ਸੱਚਖੰਡ ਵਸੈ ਨਿਰੰਕਾਰ। ਵੱਡੀ ਵਡਿਆਈ ਜਾਂ ਨਿਹਚਲ ਥਾਓ, ਉਸ ਵਾਹਿਗੁਰੂ ਦੀ ਇਸ ਲਈ ਵੀ ਵਡਿਆਈ ਵੱਡੀ ਹੈ ਕਿਉਂਕਿ ਜਿਸਦਾ ਅਸਥਾਨ ਸੱਚਖੰਡ ਉਹ ਅਚਲ ਹੈ। ਵੱਡੀ ਵਡਿਆਈ ਜਾਣਾ ਹੈ ਆਲਾਓ, ਉਸ ਵਾਹਿਗੁਰੂ ਦੀ ਇਸ ਲਈ ਵੀ ਵੱਡੀ ਵਡਿਆਈ ਹੈ। ਆਲਾਓ ਦਾ ਅਰਥ ਵੀ ਕਿਸੇ ਵੀ ਭਾਸ਼ਾ ਵਿੱਚ ਕੋਈ ਮਨੁੱਖ ਬੋਲਦਾ ਹੈ ਤੇ ਵਾਹਿਗੁਰੂ ਪਰਮੇਸ਼ਰ ਉਹਨੂੰ ਜਾਣਦਾ ਹੈ। ਉਹਨੂੰ ਪਤਾ ਹੈ। ਜਿਵੇਂ ਆਮ ਤੌਰ 'ਤੇ ਵੀ ਜਿੰਨੇ ਵੀ ਲੋਕ ਨੇ, ਜਿੰਨੇ ਵੀ ਦੇਸ਼ ਨੇ, ਸਭ ਦੀਆਂ ਵੱਖੋ ਵੱਖਰੀਆਂ ਬੋਲੀਆਂ ਨੇ। ਕਿਸੇ ਨੂੰ ਕੋਈ ਬੋਲੀ ਆਉਂਦੀ ਹੈ, ਕਿਸੇ ਨੂੰ ਕੋਈ ਬੋਲੀ ਆਉਂਦੀ ਹੈ, ਪਰ ਇੱਕ ਪਰਮਾਤਮਾ ਐਸਾ ਹੈ ਜਿਹੜਾ ਸਾਰੀਆਂ ਬੋਲੀਆਂ ਨੂੰ ਜਾਣਦਾ। ਇਹ ਵੀ ਉਹਦੀ ਵੱਡੀ ਵਡਿਆਈ ਹੈ। ਵੱਡੀ ਵਡਿਆਈ ਜਾਣਾ ਆ ਲਾਓ, ਕਿਸੇ ਵੀ ਭਾਸ਼ਾ ਦੇ ਵਿੱਚ ਕੋਈ ਉਸਦਾ ਨਾਮ ਲੈਂਦਾ ਨਾ, ਤੇ ਵਾਹਿਗੁਰੂ ਉਸਨੂੰ ਜਾਣਦਾ ਹੈ ਹਰ ਭਾਸ਼ਾ ਨੂੰ, ਤੇ ਉਹਦਾ ਸਤਿਕਾਰ ਕਰਦਾ ਹੈ। ਵੱਡੀ ਵਡਿਆਈ ਬੁੱਝੈ ਸਭ ਭਾਓ, ਲੋ ਹਜ਼ੂਰ ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਇਸ ਲਈ ਵੀ ਵਡਿਆਈ ਵੱਡੀ ਹੈ, ਬੁੱਝੈ ਸਭ ਭਾਓ, ਉਹ ਸਭ ਦੇ ਅੰਦਰਲੀ ਭਾਵਨਾ ਨੂੰ ਸਮਝਦਾ ਹੈ। ਜੋ ਮਨੁੱਖ ਦਾ ਅੰਦਰਲਾ ਖਿਆਲ ਹੁੰਦਾ ਨਾ, ਅੰਦਰਲੀ ਮਨ ਦੀ ਨੀਅਤ ਹੁੰਦੀ ਹੈ, ਮਨ ਦੀ ਭਾਵਨਾ ਹੁੰਦੀ, ਉਹਨੂੰ ਸਮਝਦਾ। ਠੀਕ ਹੈ, ਕਈ ਵਾਰੀ ਮਨੁੱਖ ਆਪਣੀ ਅੰਦਰਲੀ ਭਾਵਨਾ ਨੂੰ ਛੁਪਾ ਕੇ ਵੀ ਰੱਖਦਾ, ਮੂੰਹ ਤੋਂ ਗੱਲਾਂ ਹੋਰ ਕਰਦਾ, ਅੰਦਰ ਉਹਦੇ ਭਾਵਨਾ ਕੁਝ ਹੋਰ ਹੁੰਦੀ ਹੈ। ਕਈ ਵਾਰੀ ਸਾਡੀ ਜ਼ੁਬਾਨ ਝੂਠ ਵੀ ਬੋਲਦੀ ਹੈ, ਪਰ ਅੰਦਰ ਸਾਡੇ ਭਾਵਨਾ ਕੁਝ ਹੋਰ ਹੁੰਦੀ ਹੈ। ਅਸੀਂ ਅੰਦਰਲੀ ਭਾਵਨਾ ਨੂੰ ਛੁਪਾ ਲੈਂਦੇ ਹਾਂ, ਪਰ ਸਤਿਗੁਰੂ ਕਹਿੰਦੇ ਨੇ ਕਿਸੇ ਭਾਸ਼ਾ ਵਿੱਚ ਕੋਈ ਬੋਲੇ, ਵਾਹਿਗੁਰੂ ਹਰ ਬੋਲੀ ਨੂੰ ਜਾਣਦਾ ਹੈ, ਤੇ ਕਿਸੇ ਵੀ ਭਾਵਨਾ ਨੂੰ ਲੈ ਕੇ ਮਨੁੱਖ ਕੋਈ ਗੱਲ ਕਰਦਾ, ਵਾਹਿਗੁਰੂ ਦੀ ਅੰਦਰਲੀ ਭਾਵਨਾ ਨੂੰ ਵੀ ਸਮਝਦਾ। ਕੋਈ ਇਹ ਨਾ ਸੋਚੇ ਬਈ ਮੈਂ ਲੋਕਾਂ ਨੂੰ ਝੂਠ ਬੋਲ ਕੇ ਠੱਗ ਸਕਦਾ ਹਾਂ ਤੇ ਮੈਂ ਰੱਬ ਨੂੰ ਵੀ ਠੱਗ ਲਵਾਂਗਾ, ਨਹੀਂ, ਐਸਾ ਨਹੀਂ ਹੋ ਸਕਦਾ। ਵਾਹਿਗੁਰੂ ਹਰ ਬੋਲੀ ਨੂੰ ਜਾਣਦਾ ਹੈ, ਤੇ ਉਹ ਵਾਹਿਗੁਰੂ ਹਰ ਮਨੁੱਖ ਦੇ ਅੰਦਰਲੀ ਭਾਵਨਾ ਨੂੰ ਸਮਝਦਾ, ਇਸ ਲਈ ਉਹਦੇ ਨਾਲ ਕੋਈ ਧੋਖਾ ਨਹੀਂ ਹੋ ਸਕਦਾ। ਇਸੇ ਲਈ ਤਾਂ ਉਹਦੀ ਵੱਡੀ ਵਡਿਆਈ ਹੈ। ਵੱਡੀ ਵਡਿਆਈ ਜਾਂ ਪੁੱਛਣਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ, ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਦੀ ਇਸ ਲਈ ਵੀ ਵੱਡੀ ਵਡਿਆਈ ਹੈ ਜਾਂ ਪੁੱਛਣਾ ਦਾਤ, ਜਦੋਂ ਕਿ ਉਹ ਕਿਸੇ ਨੂੰ ਪੁੱਛ ਕੇ ਦਾਤ ਨਹੀਂ ਦਿੰਦਾ। ਇਹਦਾ ਮਤਲਬ ਇਹ ਹੈ, ਜਦੋਂ ਵਾਹਿਗੁਰੂ ਪਰਮੇਸ਼ਰ ਨੇ ਕਿਸੇ ਮਨੁੱਖ ਨੂੰ ਦਾਤ ਦੇਣੀ ਹੁੰਦੀ ਹੈ ਤਾਂ ਉਹ ਕਿਸੇ ਨੂੰ ਪੁੱਛਦਾ ਨਹੀਂ, ਆਪਣੀ ਮਰਜ਼ੀ ਨਾਲ, ਆਪਣੀ ਇੱਛਾ ਅਨੁਸਾਰ ਹਰ ਮਨੁੱਖ ਨੂੰ ਉਹ ਦਾਤ ਦਿੰਦਾ। ਨਹੀਂ ਤੇ ਹੁਣ ਆਮ ਤੌਰ 'ਤੇ ਕੋਈ ਰਾਜੇ ਵੀ, ਪਾਤਸ਼ਾਹ ਲੋਕ ਵੀ, ਜੇ ਉਹਨਾਂ ਨੇ ਕਿਸੇ ਨੂੰ ਕੋਈ ਇਨਾਮ, ਕੋਈ ਪੁਰਸਕਾਰ ਦੇਣਾ ਹੋਵੇ ਤੇ ਉਹ ਆਪਣੀ ਕੈਬਨਿਟ ਨੂੰ ਪੁੱਛਦੇ ਨੇ, ਆਪਣੇ ਵਜ਼ੀਰਾਂ ਨੂੰ ਪੁੱਛਦੇ ਨੇ। ਪਰ ਸਤਿਗੁਰੂ ਕਹਿੰਦੇ ਨੇ ਉਸ ਅਕਾਲ ਪੁਰਖ ਦੀ ਇਸ ਲਈ ਵੀ ਵੱਡੀ ਵਡਿਆਈ ਹੈ, ਜਦੋਂ ਕੋਈ ਕਿਸੇ ਤੋਂ ਪੁੱਛ ਕੇ ਦਾਤ ਨਹੀਂ ਦਿੰਦਾ। ਵੱਡੀ ਵਡਿਆਈ ਜਾਂ ਆਪੇ ਆਪ, ਉਸ ਅਕਾਲ ਪੁਰਖ ਦੀ ਵਡਿਆਈ ਇਸ ਲਈ ਵੀ ਵੱਡੀ ਹੈ ਜਾਂ ਆਪੇ ਆਪ, ਜਦੋਂ ਕਿ ਵਾਹਿਗੁਰੂ ਆਪਣੇ ਆਪ ਦੇ ਵਿੱਚ ਹੀ ਵਰਤਦਾ ਹੈ, ਉਹਨੂੰ ਕਿਸੇ ਹੋਰ ਦੀ ਸਲਾਹ ਦੀ ਲੋੜ ਹੀ ਨਹੀਂ ਹੈ, ਉਹ ਆਪਣੇ ਸੁਭਾਅ ਦੇ ਵਿੱਚ ਤੇ ਆਪਣੀ ਮੌਜ ਦੇ ਵਿੱਚ ਵਰਤਦਾ ਹੈ। ਨਾਨਕ ਕਾਰਨ ਕਥਨੀ ਜਾਏ, ਕੀਤਾ ਕਰਨਾ ਸਰਬਰ ਜਾਏ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਉਸ ਅਕਾਲ ਪੁਰਖ ਵਾਹਿਗੁਰੂ ਦੀ ਜੋ ਕਾਰ ਹੈ, ਕਿਵੇਂ ਉਹ ਸੰਸਾਰ ਨੂੰ ਸਿਰਜਦਾ, ਕਿਵੇਂ ਪਾਲਦਾ, ਕਿਵੇਂ ਸੰਘਾਰਦਾ, ਇਹ ਉਸ ਵਾਹਿਗੁਰੂ ਪਰਮੇਸ਼ਰ ਦੀ ਉਤਪਤੀ ਪਾਲਣਾ ਲੈਤਾ ਦੀ ਕਾਰ ਬਿਆਨ ਨਹੀਂ ਕੀਤੀ ਜਾ ਸਕਦੀ। ਕੀਤਾ ਕਰਨਾ ਸਰਬਰ ਜਾਏ, ਹਜ਼ੂਰ ਕਹਿੰਦੇ ਨੇ ਜੋ ਕੁਛ ਪਿੱਛੇ ਕੀਤਾ ਤੇ ਕਰਨਾ, ਜੋ ਅੱਗੇ ਲਈ ਉਸਨੇ ਕਰਨਾ ਹੈ, ਸਰਬਰ ਜਾਏ, ਸਭ ਉਹਦੀ ਆਗਿਆ ਵਿੱਚ ਹੀ ਹੋ ਰਿਹਾ, ਭਾਵ ਉਹ ਵਾਹਿਗੁਰੂ ਆਪਣੀ ਇੱਛਾ ਅਨੁਸਾਰ, ਆਪਣੀ ਰਜ਼ਾ ਦੇ ਵਿੱਚ ਹੀ ਸਭ ਕੁਝ ਕਰ ਰਿਹਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਨੂੰ ਵੀ, ਸਾਰਿਆਂ ਨੂੰ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਰਜ਼ਾ ਹੀ ਸਵੀਕਾਰ ਕਰਨੀ ਚਾਹੀਦੀ ਹੈ, ਉਹਦੀ ਰਜ਼ਾ ਦੇ ਵਿੱਚ ਹੀ ਰਾਜ਼ੀ ਹੋ ਕੇ ਚੱਲਣਾ ਚਾਹੀਦਾ। ਹੁਣ ਅੱਗੇ ਦੂਸਰੇ ਪਾਤਸ਼ਾਹ ਧੰਨ ਗੁਰੂ ਅੰਗਦ ਦੇ ਮਹਾਰਾਜ ਦਾ ਸ਼ਲੋਕ ਆ ਰਿਹਾ ਹੈ, ਮਹੱਲਾ ਦੂਜਾ। ਇਹੋ ਜਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਇਹ ਜਿਹੜਾ ਸੰਸਾਰ ਹੈ ਸੱਚਾ ਹੈ, ਇੱਥੇ ਦੁਲਾਵਾਂ ਸੱਚੇ ਨਾਲ ਉਚਾਰਨ ਕਰਨੀਆਂ ਨੇ। ਇਹੋ ਜਗ ਸੱਚਾ ਕੀ ਹੈ ਕੋਠੜੀ, ਇਹ ਸੰਸਾਰ ਸੱਚੇ ਵਾਹਿਗੁਰੂ ਪਰਮੇਸ਼ਰ ਦੀ ਕੋਠੀ ਹੈ। ਜਿਵੇਂ ਆਮ ਲੋਕ ਆਪਣੇ ਰਹਿਣ ਦੇ ਲਈ ਕੋਠੀਆਂ ਬਣਾਉਂਦੇ ਨੇ। ਇਹ ਸੰਸਾਰ ਸੱਚੇ ਵਾਹਿਗੁਰੂ ਦੀ ਕੋਠੀ ਹੈ, ਸੱਚੇ ਕਾ ਵਿੱਚ ਵਾਸ, ਤੇ ਇਸ ਸੰਸਾਰ ਰੂਪੀ ਕੋਠੀ ਦੇ ਵਿੱਚ ਉਹ ਸੱਚੇ ਮਾਲਕ ਵਾਹਿਗੁਰੂ ਪਰਮੇਸ਼ਰ ਦਾ ਨਿਵਾਸ ਵੀ ਹੈ। ਇਹ ਸਾਰਾ ਸੰਸਾਰ ਹੀ ਅਕਾਲ ਪੁਰਖ ਵਾਹਿਗੁਰੂ ਦੀ ਕੋਠੀ ਹੈ ਤੇ ਇਹਦੇ ਵਿੱਚ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ। ਇੱਕ ਨਾ ਹੁਕਮ ਸਮਾਏ ਲਏ, ਇੱਕ ਨਾ ਹੁਕਮੇ ਕਰੇ ਵਿਨਾਸ। ਲਓ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਐਸੇ ਵੀ ਗੁਰਮੁਖ ਜੀਵ ਹਨ ਜਿਨ੍ਹਾਂ ਨੂੰ ਆਪਣੇ ਹੁਕਮ ਦੇ ਅਨੁਸਾਰ ਆਪਣੇ ਵਿੱਚ ਲੀਨ ਕਰ ਲੈਂਦਾ ਹੈ। ਇੱਕ ਨਾ ਹੁਕਮੇ ਕਰੇ ਵਿਨਾਸ਼ਕ, ਐਸੇ ਵੀ ਲੋਕ ਨੇ ਜਿਨ੍ਹਾਂ ਨੂੰ ਮਨਮੁਖ ਕਹਿ ਸਕਦੇ ਹਾਂ, ਉਹਨਾਂ ਨੂੰ ਆਪਣੇ ਹੁਕਮ ਦੇ ਅਨੁਸਾਰ ਹੀ ਕਰੇ ਵਿਨਾਸ਼ ਨਾਸ਼ ਵੀ ਕਰ ਦਿੰਦੇ। ਭਾਵ ਉਹ ਵਾਹਿਗੁਰੂ ਇੱਕ ਨਾ ਗੁਰਮੁਖਾਂ ਨੂੰ ਆਪਣੇ ਹੁਕਮ ਦੇ ਅਨੁਸਾਰ ਆਪਣੇ ਵਿੱਚ ਲੀਨ ਕਰ ਲੈਂਦਾ ਹੈ, ਤੇ ਐਸੇ ਲੋਕ ਵੀ ਨੇ ਜਿਹੜੇ ਮਨਮੁਖ ਨੇ ਤੇ ਉਹਨਾਂ ਨੂੰ ਆਪਣੇ ਹੁਕਮ ਦੇ ਅਨੁਸਾਰ ਨਾਸ਼ ਵੀ ਕਰ ਦਿੰਦਾ ਹੈ। ਇੱਕ ਨਾ ਭਾਣੇ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇੱਕ ਨਾ ਮਨਮੁਖਾਂ ਨੂੰ, ਇੱਕ ਨਾ ਗੁਰਮੁਖਾਂ ਨੂੰ ਉਹ ਵਾਹਿਗੁਰੂ ਆਪਣੇ ਭਾਣੇ ਵਿੱਚ ਸੰਸਾਰ ਸਮੁੰਦਰ ਤੋਂ, 84 ਲੱਖ ਜੂਨਾਂ ਤੋਂ, ਨਰਕ ਦੀ ਕੈਦ ਤੋਂ ਬਾਹਰ ਵੀ ਕੱਢ ਲੈਂਦੇ। ਇੱਕ ਨਾ ਮਾਇਆ ਵਿੱਚ ਨਿਵਾਸ, ਇੱਕ ਐਸੇ ਵੀ ਮਨਮੁਖ ਨੇ ਜਿਨ੍ਹਾਂ ਦਾ ਮਾਇਆ ਦੇ ਵਿੱਚ ਹੀ ਹਮੇਸ਼ਾ ਲਈ ਨਿਵਾਸ ਰਹਿੰਦਾ ਹੈ ਔਰ ਉਹ ਨਿਕਲ ਨਹੀਂ ਸਕਦੇ, ਕਿਉਂਕਿ ਮਾਇਆ ਵੀ ਤਾਂ ਇੱਕ ਜੇਲ ਹੀ ਹੈ, ਮਾਇਆ ਵੀ ਤੇ ਇੱਕ ਕੈਦ ਹੀ ਹੈ। ਇੱਕ ਐਸੇ ਗੁਰਮੁਖ ਨੇ ਜਿਨ੍ਹਾਂ ਨੂੰ ਵਾਹਿਗੁਰੂ ਆਪਣੇ ਭਾਣੇ ਵਿੱਚ ਮਾਇਆ ਦੀ ਕੈਦ ਤੋਂ ਮੁਕਤ ਕਰ ਦਿੰਦਾ ਹੈ, ਤੇ ਇੱਕ ਐਸੇ ਵੀ ਨੇ ਮਨਮੁਖ ਜਿਨ੍ਹਾਂ ਦਾ ਮਾਇਆ ਦੇ ਵਿੱਚ ਹੀ ਨਿਵਾਸ ਰਹਿੰਦਾ ਹੈ।